12ਵਾਂ ਬਾਪ। ਇੰਨੇ ਨੂੰ ਜਦ ਹਜ਼ਾਰਾਂ ਲੋਕ ਇਕੱਠੇ ਹੋਏ ਇੱਥੋਂ ਤੋੜੀ ਜੋ ਇੱਕ ਉੱਤੇ ਡਿੱਗਣ ਲੱਗ ਪਏ, ਤਾਂ ਉਹ ਫਿਰ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਕਿ ਫਰੀਸੀਆਂ ਦੇ ਖਮੀਰ ਜੋ ਕਪਟ ਹੈ ਹੁਸ਼ਿਆਰ ਰਹੋ, ਪਰ ਕੋਈ ਚੀਜ਼ ਛਿਪੀ ਨਹੀਂ ਜਿਹੜੀ ਪ੍ਰਗਟ ਨਾ ਹੋਵੇਗੀ, ਅਤੇ ਕੋਈ ਗੁਪਤ ਨਹੀਂ ਜਿਹੜੀ ਮਲੂਮ ਨਹੀਂ ਹੋਵੇਗੀ। ਇਸ ਲਈ ਜੋ ਕੁਝ ਤੁਸੀਂ ਹਨੇਰੇ ਵਿੱਚ ਕਿਹਾ ਸੋ ਚਾਨਣ ਵਿੱਚ ਸੁਣਾਇਆ ਜਾਵੇਗਾ, ਅਤੇ ਜੋ ਕੁਝ ਤੁਸੀਂ ਕੋਠੜੀਆਂ ਵਿੱਚ ਕੰਨੀ ਆਖਿਆ ਸੋ ਕੋਠਿਆਂ ਉੱਤੇ ਉਹਦੀ ਮਨਾਦੀ ਕੀਤੀ ਜਾਵੇਗੀ। ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹਨ ਆਖਦਾ ਹਾਂ ਭਈ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰਦੇ ਹਨ ਅਤੇ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹਦੇ ਕੋਲੋਂ ਡਰੋ ਜਿਹੜੇ ਤੁਹਾਡੇ ਮਰਨ ਪਿੱਛੋਂ ਤੁਹਾਨੂੰ ਨਰਕ ਵਿੱਚ ਸੁੱਟਣ ਦਾ ਅਖਤਿਆਰ ਰੱਖਦਾ ਹੈ। ਹਾਂ ਮੈਂ ਤੁਹਾਨੂੰ ਆਖਦਾ ਹਾਂ ਉਸ ਤੋਂ ਡਰੋ, ਭਲਾ ਦੋ ਪੈਸਿਆਂ ਨੂੰ ਪੰਜ ਚਿੜੀਆਂ ਨਹੀਂ ਵਿਕਦੀਆਂ, ਪਰ ਇਹਨਾਂ ਵਿੱਚੋਂ ਇੱਕ ਵੀ ਪਰਮੇਸ਼ਵਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ, ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ। ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਮਨੁੱਖਾਂ ਅੱਗੇ ਮੇਰਾ ਇਕਰਾਰ ਕਰੇ, ਮਨੁੱਖ ਦਾ ਪੁੱਤਰ ਵੀ ਪਰਮੇਸ਼ਵਰ ਦੇ ਦੂਤਾਂ ਅੱਗੇ ਉਹਦਾ ਇਕਰਾਰ ਕਰੇਗਾ, ਪਰ ਜੋ ਕੋਈ ਮਨੁੱਖ ਅੱਗੇ ਮੇਰਾ ਇਨਕਾਰ ਕਰੇ, ਪਰਮੇਸ਼ਵਰ ਦੇ ਦੂਤਾਂ ਅੱਗੇ ਉਹਦਾ ਇਨਕਾਰ ਕੀਤਾ ਜਾਵੇਗਾ, ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ਼ ਕੀਤਾ ਜਾਵੇਗਾ, ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬਕੇ ਉਹਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਜਦ ਤੁਹਾਨੂੰ ਸਮਾਜਾਂ ਔਰ ਸਰਦਾਰਾਂ ਦੇ ਹਾਕਮਾਂ ਦੇ ਅੱਗੇ ਲੈ ਜਾਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕੀ ਆਖਾਂਗੇ ਜਾਂ ਕੀ ਉੱਤਰ ਦੇਵਾਂਗੇ, ਕਿਉਂਕਿ ਪਵਿੱਤਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਏਗਾ ਭਈ ਤੁਸੀਂ ਕੀ ਕਹਿਣਾ ਹੈ। ਭੀੜ ਵਿੱਚੋਂ ਕਿਸੇ ਨੇ ਉਸਨੂੰ ਆਖਿਆ ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ, ਪਰ ਉਹਨੇ ਉਸਨੂੰ ਕਿਹਾ ਮਨੁੱਖਾ ਕਿੰਨੇ ਮੈਨੂੰ ਤੁਹਾਡੇ ਉੱਪਰ ਨਿਆਈ ਜਾਂ ਵੰਡਣ ਵਾਲਾ ਠਹਿਰਾਇਆ ਹੈ। ਉਸਨੇ ਉਹਨੂੰ ਆਖਿਆ ਖਬਰਦਾਰ ਸਾਰੇ ਲੋਭ ਤੋਂ ਬਚੇ ਰਹੋ, ਕਿਉਂ ਜੋ ਕਿਸੇ ਦਾ ਜੀਵਨ ਉਹਦੇ ਮਾਲ ਦੇ ਵਾਧੇ ਨਾਲ ਨਹੀਂ। ਤਾਂ ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਕਿਸੇ ਧਨਵਾਨ ਦਾ ਖੇਤ ਬਹੁਤ ਫਲਿਆ, ਅਤੇ ਉਸਨੇ ਆਪਣੇ ਮਨ ਵਿੱਚ ਸੋਚ ਕੇ ਕਿਹਾ ਭਈ ਮੈਂ ਕੀ ਕਰਾਂ ਜੋ ਮੇਰੇ ਕੋਲ ਰੱਖਣ ਲਈ ਥਾਂ ਨਹੀਂ ਜਿੱਥੇ ਪੈਦਾਵਾਰ ਨੂੰ ਜਮ੍ਹਾਂ ਰੱਖ ਸਕਾਂ। ਔਰ ਉਸਨੇ ਆਖਿਆ ਮੈਂ ਇਹ ਕਰਾਂਗਾ, ਮੈਂ ਆਪਣੇ ਕੋਠਿਆਂ ਨੂੰ ਟਾ ਕੇ ਅੱਗੇ ਨਾਲੋਂ ਵੱਡੇ ਬਣਾਵਾਂਗਾ ਔਰ ਆਪਣਾ ਸਾਰਾ ਤਨ ਔਰ ਅੰਨ ਉੱਥੇ ਜਮ੍ਹਾਂ ਕਰਾਂਗਾ, ਅਤੇ ਮੈਂ ਆਪਣੀ ਜਾਨ ਨੂੰ ਆਖਾਂਗਾ ਹੇ ਜਾਨ ਬਹੁਤ ਵਰਿਆਂ ਲਈ ਤੇਰੇ ਕੋਲ ਬਾਲਾ ਤਨ ਰੱਖਿਆ ਪਿਆ ਹੈ, ਸੁਖੀ ਰਹੋ ਅਤੇ ਖਾ ਪੀ ਅਤੇ ਮੌਜ ਮਾਣ। ਪਰ ਪਰਮੇਸ਼ਵਰ ਨੇ ਉਹਨੂੰ ਆਖਿਆ ਹੇ ਨਾਦਾਨ, ਅੱਜ ਦੀ ਰਾਤ ਤੇਰੀ ਜਾਨ ਤੇਥੋਂ ਮੰਗਣਗੇ, ਫਿਰ ਜਿਹੜੀਆਂ ਚੀਜ਼ਾਂ ਤੂੰ ਤਿਆਰ ਕੀਤੀਆਂ ਹਨ ਉਹ ਕਿਹਦੀਆਂ ਹੋਣਗੀਆਂ? ਇਹੋ ਜਿਹਾ ਉਹ ਹੈ ਜੋ ਆਪਣੇ ਤਨ ਜੋੜਦਾ ਹੈ ਪਰ ਪਰਮੇਸ਼ਵਰ ਅੱਗੇ ਧੰਨਵਾਨ ਨਹੀਂ। ਉਸਨੇ ਆਪਣੇ ਚੇਲਿਆਂ ਨੂੰ ਆਖਿਆ ਮੈਂ ਇਸ ਤਰ੍ਹਾਂ ਤੁਹਾਨੂੰ ਆਖਦਾ ਹਾਂ ਜੋ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਾਈ ਅਸੀਂ ਕੀ ਖਾਵਾਂਗੇ, ਨਾ ਆਪਣੇ ਸਰੀਰ ਦੇ ਲਈ ਭਾਈ ਕੀ ਪਹਿਨਾਂਗੇ, ਕਿਉਂਕਿ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧੀਕ ਹੈ। ਕਾਵਾਂ ਦੀ ਵੱਲ ਧਿਆਨ ਕਰੋ ਜੋ ਉਹ ਨਾ ਬੀਜਦੇ ਹਨ ਨਾ ਵੱਢਦੇ ਹਨ, ਉਹਨਾਂ ਕੋਲੋਂ ਭੰਡਾਰ ਨਾ ਹਨ ਨਾ ਪੜੋਲਾ ਹੈ, ਅਤੇ ਪਰਮੇਸ਼ਵਰ ਉਹਨਾਂ ਦੀ ਪਿਰਤਪਾਲ ਕਰਦਾ ਹੈ। ਤੁਸੀਂ ਪੰਛੀਆਂ ਨਾਲੋਂ ਕਿਤੇ ਹੀ ਉੱਤਮ ਹੋ। ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦਾ ਇੱਕ ਪਲ ਵਧਾ ਸਕਦਾ ਹੈ? ਇਸ ਲਈ ਜਦ ਤੁਸੀਂ ਛੋਟੇ ਤੋਂ ਛੋਟਾ ਕੰਮ ਨਹੀਂ ਕਰ ਸਕਦੇ ਤਾਂ ਹੋਰਨਾਂ ਗੱਲਾਂ ਲਈ ਕਾਹਨੂੰ ਚਿੰਤਾ ਕਰਦੇ ਹੋ? ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਜੋ ਉਹ ਕੀਕਰ ਵੱਧਦੇ ਹਨ, ਉਹ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ, ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਸੁਲੇਮਾਨ ਆਪਣੀ ਸਾਰੀ ਪੜਕ ਵਿੱਚ ਇਹਨਾਂ ਵਿੱਚੋਂ ਅਜਿਹਾ ਇੱਕ ਪਹਿਨਾ ਹੋਇਆ ਨਾ ਸੀ। ਸੋ ਜਦ ਪਰਮੇਸ਼ਵਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਪਲਕੇ ਤੰਦੂਰ ਵਿੱਚ ਚੌਂਕੀ ਜਾਂਦੀ ਹੈ ਇਹੋ ਜਿਹਾ ਪਹਿਨਾਉਂਦਾ ਹੈ ਜੋ ਹੈ ਥੋੜੀ ਪ੍ਰਤੀਤ ਵਾਲਿਓ, ਉਹ ਕਿੰਨਾ ਵਧੀਕ ਤੁਹਾਨੂੰ ਪਹਿਨਾਵੇਗਾ? ਤੁਸੀਂ ਇਹਦੀ ਪਾਲਣਾ ਕਰੋ ਜੋ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਅਤੇ ਪਰਮ ਨਾ ਕਰੋ ਕਿਉਂ ਜੋ ਸੰਸਾਰ ਦੀਆਂ ਪਰਾਈਆਂ ਕੌਮਾਂ ਦੇ ਲੋਕ ਇਹਨਾਂ ਸਭਨਾਂ ਚੀਜ਼ਾਂ ਨੂੰ ਪਾਲਦੇ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਭਾਈ ਤੁਹਾਨੂੰ ਇਹਨਾਂ ਸਭਨਾਂ ਵਸਤਾਂ ਦੀ ਲੋੜ ਹੈ, ਪਰੰਤੂ ਤੁਸੀਂ ਉਹਦੇ ਰਾਜ ਨੂੰ ਪਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਦਿੱਤੀਆਂ ਜਾਣਗੀਆਂ। ਹੇ ਛੋਟੇ ਚੁੰਡ ਨਾ ਡਰ, ਕਿਉਂਕਿ ਤੁਹਾਡੇ ਪਿਤਾ ਨੂੰ ਪਸੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ। ਆਪਣਾ ਮਾਲ ਵੇਚ ਕੇ ਦਾਨ ਕਰੋ, ਆਪਣੇ ਲਈ ਬਟੂਏ ਜੋ ਪੁਰਾਣੇ ਨਹੀਂ ਦਿੰਦੇ ਹਨ, ਤਨ ਜੋ ਘਟਦਾ ਨਹੀਂ ਸਵਰਗ ਵਿੱਚ ਤਿਆਰ ਕਰੋ ਜਿੱਥੇ ਨਾ ਚੋਰ ਨੇੜੇ ਆਉਂਦਾ ਹੈ ਨਾ ਕੀੜਾ ਨਾਸ਼ ਕਰਦਾ ਹੈ, ਕਿਉਂਕਿ ਜਿੱਥੇ ਤੁਹਾਡਾ ਤਨ ਹੈ ਉੱਥੇ ਹੀ ਤੁਹਾਡਾ ਮਨ ਵੀ ਹੋਵੇਗਾ। ਤੇ ਲੱਕ ਬੰਨੇ ਔਰ ਦੀਵੇ ਬਾਲਦੇ ਰਹਿਣ, ਅਤੇ ਤੁਸੀਂ ਉਹਨਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜਾਵੇਗਾ, ਤਾਂ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ, ਉਹ ਚਾਟੋ ਦੇ ਲਈ ਖੋਲਣ। ਤਨ ਹੈ ਉਹ ਨੌਕਰ ਜਿਨ੍ਹਾਂ ਦਾ ਮਾਲਕ ਜਦ ਆਵੇ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਲੱਕ ਬੰਨ ਕੇ ਉਹਨਾਂ ਲਈ ਖਾਣ ਨੂੰ ਬਿਠਾਵੇਗਾ ਅਤੇ ਕੋਲ ਆਣ ਕੇ ਉਹਨਾਂ ਦੀ ਟਹਿਲ ਕਰੇਗਾ, ਜੇ ਉਹ ਦੁਪਹਿਰ ਨੂੰ ਜਾਂ ਤੀਏ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਉਸਦਾ ਨੌਕਰ ਤਨ ਹੈ। ਪਰ ਇਹ ਜਾਣੋ ਕਿ ਜੇ ਘਰ ਦਾ ਮਾਲਕ ਨੂੰ ਖ਼ਬਰ ਦਿੱਤੀ ਜੋ ਚੋਰ ਕਿਸ ਘੜੀ ਆਵੇਗਾ ਤਾਂ ਜਾਗਦਾ ਰਹਿੰਦਾ ਹੈ ਅਤੇ ਆਪਣੇ ਘਰ ਨੂੰ ਸੰਨ ਨਹੀਂ ਲੱਗਣ ਦਿੰਦਾ। ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਘੜੀ ਤੁਹਾਨੂੰ ਚੇਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ। ਤਦ ਪਤਰਸ ਨੇ ਕਿਹਾ, ਪ੍ਰਭੂ ਜੀ, ਇਹ ਦ੍ਰਿਸ਼ਟਾਂਤ ਤੂੰ ਸਾਨੂੰ ਹੀ ਆਖਦਾ ਹੈ ਜਾਂ ਸਾਰਿਆਂ ਨੂੰ ਵੀ? ਪ੍ਰਭੂ ਨੇ ਅੱਗੋਂ ਆਖਿਆ, ਉਹ ਮਾਤਬਰ ਅਤੇ ਬੁੱਧਮਾਰ ਮੁਖਤਿਆਰ ਵਰਗਾ ਹੈ ਜਿਹਨੂੰ ਮਾਲਕ ਆਪਣੇ ਨੌਕਰਾਂ ਅਤੇ ਚਾਕਰਾਂ ਉੱਤੇ ਠਹਿਰਾਵੇ, ਭਾਈ ਜਿਸ ਵੇਲੇ ਸਿਰ ਉਹਨਾਂ ਨੂੰ ਰਸਤ ਦੇਵੇ। ਤਨ ਹਨ ਉਹ ਨੌਕਰ ਜਿਹਨੂੰ ਉਹਦਾ ਮਾਲਕ ਜਦ ਆਵੇ ਅਜਿਹਾ ਕਰਦਾ ਵੇਖੇ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਉਸਨੂੰ ਆਪਣੇ ਸਾਰੇ ਮਾਲ ਮੱਤਾ ਉੱਤੇ ਮੁਖਤਿਆਰ ਕਰੇ ਦੇਵੇਗਾ। ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ, ਭਾਈ ਮੇਰਾ ਮਾਲਕ ਆਉਣ ਵਿੱਚ ਕੁਝ ਚਿਰ ਲਾਉਂਦਾ ਹੈ, ਤਾਂ ਉਹ ਆਪਣੇ ਗੋਲੇ ਗੋਲੀਆਂ ਨੂੰ ਮਾਰਨ ਅਤੇ ਖਾਣ ਪੀਣ ਉੱਤੇ ਮਤਵਾਲਾ ਹੋਣ ਲੱਗੇ ਅਤੇ ਉਸਦਾ ਨੌਕਰ ਦਾ ਮਾਲਕ ਜਿਸ ਦਿਨ ਉਹਦੀ ਉਡੀਕ ਨਹੀਂ ਕਰਦਾ ਅਤੇ ਉਸੇ ਘੜੀ ਉਹਨੂੰ ਨਹੀਂ ਜਾਣਦਾ ਕਿ ਆਵੇਗਾ, ਉਸ ਨੂੰ ਟੋਟੇ ਟੋਟੇ ਅਤੇ ਬੇਈਮਾਨਾਂ ਨਾਲ ਉਹਦਾ ਹਿੱਸਾ ਠਹਿਰਾਵੇਗਾ। ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਨੂੰ ਜਾਣਦਾ ਸੀ ਪਰ ਤਿਆਰੀ ਨਾ ਕੀਤੀ, ਨਾ ਉਹਦੀ ਮਰਜ਼ੀ ਮੁਜਬ ਕੰਮ ਕੀਤਾ, ਬਹੁਤ ਮਾਰ ਖਾਵੇਗਾ। ਪਰ ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਯੋਗ ਕੰਮ ਕੀਤਾ, ਉਹ ਥੋੜੀ ਮਾਰ ਖਾਵੇਗਾ। ਅਤੇ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ, ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ, ਅਤੇ ਜਿਨ੍ਹਾਂ ਲੋਕਾਂ ਨੇ ਬਹੁਤ ਸੌਂਪਿਆ ਉਹਨਾਂ ਨੂੰ ਵਧੀਕ ਮੰਗਣਗੇ। ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ, ਅਤੇ ਕਾਸ਼ ਕਿ ਉਹ ਹੁਣ ਅੱਗ ਲੱਗ ਚੁੱਕੀ ਹੋਈ ਹੁੰਦੀ। ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤੀਕਰ ਉਹਨੂੰ ਸੰਪੂਰਨ ਨਾ ਕਰਾਂ ਤਦ ਤੀਕਰ ਕਿੱਡਾ ਵੱਡਾ ਔਖਾ ਰਹਾਂਗਾ। ਕੀ ਤੁਸੀਂ ਸਮਝਦੇ ਹੋ ਭਾਈ, ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਆਖਦਾ ਹਾਂ, ਨਹੀਂ ਸਗੋਂ ਜੁਦਾਈ, ਕਿਉਂਕਿ ਇਹਦੋ ਅੱਗੇ ਇੱਕ ਘਰ ਦੇ ਪੰਜਾਂ ਦੀ ਵਿੱਚ ਜੁਦਾਈ ਹੋਵੇਗੀ ਅਤੇ ਤਿੰਨ ਦੋਵਾਂ ਦੇ ਅਤੇ ਤਿੰਨਾਂ ਦੇ ਵਿਰੁੱਧ ਉਹ ਅੱਡ ਹੋਣਗੇ, ਅਰਥਾਤ ਪਿਓ ਪੁੱਤਰ ਦੇ ਵਿਰੁੱਧ ਅਤੇ ਪੁੱਤਰ ਪਿਓ ਦੇ ਵਿਰੁੱਧ, ਮਾਂ ਧੀ ਦੇ ਵਿਰੁੱਧ ਅਤੇ ਧੀ ਮਾਂ ਦੇ ਵਿਰੁੱਧ, ਸੱਸ ਨੂੰਹ ਦੇ ਵਿਰੁੱਧ ਔਰ ਨੂੰਹ ਸੱਸ ਦੇ ਵਿਰੁੱਧ। ਫਿਰ ਉਸਨੇ ਪੀੜ ਨੂੰ ਵੀ ਕਿਹਾ, ਜਦ ਲਹਿੰਦੇ ਪਾਸੇ ਬੱਦਲ ਉੱਠਦਾ ਹੈ ਤਾਂ ਵੇਖਦੇ ਹੋ ਤਾਂ ਤੁਸੀਂ ਚੱਟ ਆਖਦੇ ਹੋ, ਜੋ ਮੀਂਹ ਆਉਂਦਾ ਹੈ ਤੇ ਉਹ ਇਸੇ ਤਰ੍ਹਾਂ ਹੀ ਹੁੰਦਾ ਹੈ, ਔਰ ਜਦ ਦੱਖਣ ਦੀ ਵਹੁ ਵਗਦੀ ਹੈ ਤਦ ਆਖਦੇ ਹੋ, ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ। ਹੇ ਕਪਟੀਓ, ਧਰਤੀ ਅਤੇ ਆਕਾਸ਼ ਦੇ ਪੌਰ ਵੀ ਤੁਹਾਨੂੰ ਜਾਂਚ ਕਰਨੀ ਆਉਂਦੀ ਹੈ, ਪਰ ਇਸ ਸਮੇਂ ਦੀ ਜਾਂਚ ਕਰਨੀ ਤੁਹਾਨੂੰ ਕਿਉਂ ਨਹੀਂ ਆਉਂਦੀ? ਤੁਸੀਂ ਆਪੇ ਹੀ ਉਸ ਨੂੰ ਜੋ ਠੀਕ ਹੈ ਕਿਉਂ ਨਹੀਂ ਵਿਚਾਰ ਕਰਦੇ? ਜਦ ਤੂੰ ਆਪਣੇ ਮੁਦਈ ਨਾਲ ਹਾਕਮ ਦੇ ਸਾਹਮਣੇ ਜਾਂਦਾ ਹੈ ਤਾਂ ਰਸਤੇ ਵਿੱਚ ਉਸਦੇ ਛੁੱਟਣ ਦਾ ਯਤਨ ਕਰਕੇ ਮਤੇ ਉਹ ਤੈਨੂੰ ਹਾਕਮ ਦੇ ਕੋਲ ਖਿੱਚ ਕੇ ਖੜਾ ਕਰਨ, ਹਾਕਮ ਤੈਨੂੰ ਦਰੋਗੇ ਦੇ ਹਵਾਲੇ ਕਰੇਗਾ ਅਤੇ ਦਰੋਗਾ ਤੈਨੂੰ ਕੈਦ ਵਿੱਚ ਪਾਵੇ। ਮੈਂ ਤੁਹਾਨੂੰ ਆਖਦਾ ਹਾਂ, ਭਈ ਤੂੰ ਉੱਥੋਂ ਕਿਸੇ ਬਿੱਧ ਨਾ ਛੁੱਟੇਗਾ ਜਿੰਨਾ ਚਿਰ ਕੋਡੀ ਕੋਡੀ ਨਾ ਪਰ ਦੇਵੇ।